ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚਹ ਨਹੀਂ ਸਹਿਸਾ ਚੁਕਾਇਆ ਸਿਕਦਾਰ ਹੋ ਨਹ ਪਤੀਆਇਆ ਉਮਰਾਵ ਆਗੈ ਝੇਰਾ ਮਿਲ ਰਾਜਨ ਰਾਮ ਨਬੇਰਾ ਮਿਲ ਪੰਚਹ ਨਹੀਂ ਸਹਿਸਾ ਚੁਕਾਇਆ ਸਿਕਦਾਰ ਹੋ ਨਹ ਪਤੀਆਇਆ ਉਮਰਾਵ ਆਗੈ ਝੇਰਾ ਮਿਲ ਰਾਜਨ ਰਾਮ ਨਬੇਰਾ ਅਬ ਢੂੰਡਨ ਕਤਹੋ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹ ਸਾਚ ਨਿਆਇ ਨਬੇਰਾ ਊਹਾ ਸਾਮ ਠਾਕੁਰ ਸਾਮ ਚੇਰਾ ਅੰਤਰ ਜਾਮੀ ਜਾਨ ਬਿਨ ਬੋਲਤ ਆਪ ਪਛਾਨ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਵਾਲੀਏ ਦੋ ਜਹਾਨ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਮੁਬਾਰਕ ਗੋਦ ਵਿੱਚ ਸੱਜ ਬੈਠੀ ਅਤਿ ਸਤਿਕਾਰਤ ਗੁਰੂ ਸੰਗਤ ਜੀ ਡਿੱਠੇ ਸੱਬੇ ਥਾਂ ਨਹੀਂ ਤੁਧ ਜਿਹੇ ਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ अज दे पावन पवित्र मुख वाक दी विचार करन वास्ते गुरद्वारा मंजी साहब दीवान हाल विखे सज बैठी अति सत्कार सुगुरु संगत जी वडभागे हाँ। धन श्री गुरु ग्रंथ साहब जी का उपदेश खत्री ब्राह्मण सूद वैस उपदेश चौं वरना को सांझा, इस गल का माण करना चाहिदा है कि इस खजाने की ताबिया गुरु ग्रंथ साहब जी की ताबिया पंथ नूं महान सेवा मिली है कि मनुखता मानवता दे भले वास्ते इस विचारधारा का जिहड़ा वो प्रचार करना है। अज का पवित्र हुक्मनामा शहीदां दे सरताज धन श्री गुरु अर्जन देव महाराज जी की पवित्र बाणी विचों है। लगभग अद्धी बाणी श्री गुरु ग्रंथ साहिब महाराज जी की धन श्री गुरु अर्जन देव महाराज जी की है, लेकिन इन्ना वड्डा परोपकार करके भी पातशाह जी दे बोल ने तेरा कीता जातो नाही मैनू जोग की तोई, मैं निर्गुण यारे को गुण नाही आपे तरस पे होई। सच्चे पिता ने महान परोपकार करके भी अपने अंदर इन्नी निम्रता शांति दे पुंज गुरु अर्जन देव महाराज जी ने हिरदे विच रखी है। सो सोरठ राग दे विच ए पवित्र जिहड़ा है मुखवाक है, लेकिन अज क्योंकि भट मिलाप दिवस है और भट साहबाना दी बाणी श्री गुरु अर्जन देव महाराज जी ने दर्ज करके बड़ा वड्डा परोपकार कीता साडे ते। गुरु अर्जन देव महाराज जी ने बाबा सुंदर जी दी बाणी, बाबा सत्ते बलवंड दी बाणी श्री गुरु ग्रंथ साहिब महाराज जी दे विच दर्ज करके जिथे सिद्धांतक रूप दे विच सानू बहुत वड्डी बख्शिश प्राप्त हुई है, उत्थे नाल ही प्रोफेसर शेर सिंह ने यह गल लिखी है जे साडे कोल इह गुरमुखां दी महापुरखां दी बाणी ना हुंदी तां गुरु नानक साहिब महाराज जी तो बाद किसे सतगुरु दा नाम श्री गुरु ग्रंथ साहिब दे विच दर्ज नहीं। इन्हां महापुरखां करके सानू सतगुरु जी दी महानता, सतगुरु जी दे परथाए जो गुरु उपमा दे रूप दे विच इन्हां ने उचारण कीती है, भावें शरीर करके नहीं, इह पट साहबाना ने जोत करके इह महान उपमा कीती है, पर इस दे नाल बड़ा वड्डा परोपकार कीता है कि सानू सिख इतिहास जिहड़े गुरसिखां दे ने कुर्सीनामा भाई मनी सिंह जी दी, इस तो इलावा बाबा मक्खण शाह लबाणा, बाबा लखी शाह वणजारा, कृपा दत्त ब्राह्मण, ये कुर्सीनामे जिहड़े है ये भट साहबाना दी देण है। और भट साहबाना ने किवें गुरु की शरण नूं प्राप्त किया एक वडमुला इतिहास है। आओ सब तो पहला असीस प्राप्त करिए, कोई भी रसना वांझी ना रहे, गज के फतेह बुलाओ जी, वाहेगुरु जी का खालसा वाहेगुरु जी की फतेह। एक संसार जिहड़ा है वह दृष्टमान है, पर इस दृष्टमान दे पिछे एक अदृष्ट शक्ति भी है। संसार दे विच जो सानू दिसदा है उहदी पकड़ साडे कोल ज्यादा है। ए भी नाल सानू समझण दी लोड़ है जिहड़ा अदृष्ट वाहेगुरु है, ए जिहड़ा दृष्टमान संसार है ए भी उहदा रूप है, इहदे विच भी उह अकाल पुरख आप विद्यमान है, लेकिन दृष्टमान दी पकड़ जिहड़ी है पातशाह जी ने बाणी दे विच जिथे इस संसार नूं ਸਦਾ ਥਿਰ ਆਖਿਆ ਕਿ ਉਸ ਦੀ ਰੱਬੀ ਵਾਹਿਗੁਰੂ ਨੇ ਇਸ ਦੇ ਵਿੱਚ ਸ਼ਕਤੀ ਪੈਦਾ ਕੀਤੀ ਹੈ, ਸਦਾ ਥਿਰ ਰਹਿਣ ਵਾਲਾ ਹੈ। ਲੇਕਿਨ ਬਿਨਸਨ ਹਾਲ ਕਿਹਨਾਂ ਵਾਸਤੇ ਹੈ? ਬਿਨਸਨ ਹਾਰ ਉਹਨਾਂ ਵਾਸਤੇ ਹੈ ਜਿਵੇਂ ਮੇਰੀ ਆਰਜੂ 50 ਸਾਲ ਦੀ ਹੈ। ਹੋਰ ਕੁਝ ਸਾਲ ਮੈਂ ਜ਼ਿੰਦਗੀ ਬਤੀਤ ਕਰਾਂਗਾ ਅਤੇ ਇਸ ਸੰਸਾਰ ਤੋਂ ਪਾਰਟੀਸਪੇਟ ਕਰਕੇ ਇਸ ਸੰਸਾਰ ਤੋਂ ਮੈਂ ਵਿਦਾ ਹੋ ਜਾਵਾਂਗਾ। ਇਸ ਕਰਕੇ ਕੁਝ ਸਮਾਂ ਮਿਲਿਆ ਹੋਇਆ। ਇਸ ਸਮੇਂ ਨੂੰ ਸਫਲਾ ਕਰਨ ਵਾਸਤੇ ਮਹਾਰਾਜ ਜੀ ਦੱਸਦੇ ਨੇ ਬਿਨਸਨ ਹਾਰ ਭਾਵੇਂ ਇਹ ਰਚਨਾ ਵੀ ਹੈ, ਲੇਕਿਨ ਇਸ ਰਚਨਾ ਤੋਂ ਪਹਿਲਾਂ ਤੂੰ ਬਿਨਸ ਜਾਵੇਂਗਾ। ਅਤੇ ਜਦੋਂ ਇਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਇਸ ਬਾਰੇ ਇਨਸਾਨ ਨੂੰ ਪਤਾ ਲੱਗਦਾ ਤਾਂ ਫਿਰ ਇੱਕ ਜਿਗਿਆਸਾ ਜਾਗਦੀ ਹੈ। ਉਹ ਜਿਗਿਆਸਾ ਕੀ ਜਾਗਦੀ ਹੈ? ਜਿਹੜਾ ਅਦ੍ਰਿਸ਼ਟ ਵਾਹਿਗੁਰੂ ਹੈ, ਜਿਹੜਾ ਸਦਾ ਥਿਰ ਰਹਿਣ ਵਾਲਾ ਹੈ, ਉਹਦੇ ਤੱਕ ਮੈਂ ਪਹੁੰਚ ਕਿਵੇਂ ਕਰਨੀ ਹੈ? ਇਸੇ ਕਰਕੇ ਭੱਟ ਸਾਹਿਬਾਨਾਂ ਦੇ ਅੰਦਰ ਇੱਕ ਜਿਗਿਆਸਾ ਪੈਦਾ ਹੋਈ ਕਿ ਇਸ ਸੰਸਾਰ ਦੇ ਉੱਤੇ ਕੋਈ ਰੱਬੀ ਪੈਗਾਮ, ਕੋਈ ਰੱਬੀ ਪਰਮਾਤਮਾ ਵਾਹਿਗੁਰੂ ਦੀ ਜੋਤ ਦੇ ਵੀ ਦਰਸ਼ਨ ਹੋ ਜਾਣ ਅਤੇ ਉਸ ਦੀ ਜੋ ਉਪਦੇਸ਼ ਹੈ ਉਸ ਉਪਦੇਸ਼ ਰਾਹੀਂ ਆਪਣਾ ਜੀਵਨ ਸਫਲਾ ਕਰ ਸਕੀਏ। ਭੱਟ ਕੌਣ ਹੁੰਦੇ ਨੇ? ਇਹ ਵੀ ਥੋੜ੍ਹੀ ਧਿਆਨ ਦੇਣ ਵਾਲੀ ਗੱਲ ਹੈ। ਬਹੁਤ ਸਾਰੇ ਵਿਦਵਾਨਾਂ ਨੇ ਵੱਖਰੀ ਵੱਖਰੀ ਵਿਚਾਰ ਦਿੱਤੀ ਹੋਈ ਹੈ, ਪਰ 2008 ਦਾ ਗੁਰਮਤਿ ਪ੍ਰਕਾਸ਼ ਭੱਟ ਸਾਹਿਬਾਨਾਂ ਦੇ ਉੱਤੇ ਬੜੀ ਭਾਰੀ ਖੋਜ ਹੋ ਚੁੱਕੀ ਹੈ। ਉਹਦੇ ਵਿੱਚ ਲਿਖਿਆ ਹੋਇਆ ਕਿ ਭੱਟ ਜਿਹੜੇ ਨੇ ਇਹ ਉਸਤਤ ਕਰਦੇ ਸਨ, ਵਡਿਆਈ ਕਰਦੇ ਸਨ, ਭਾਵ ਉਸਤਤ ਗਾਉਂਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੀ ਬੋਲ ਨੇ, ਹਉ ਢਾਡੀ ਵੇਕਾਰ ਕਾਰੇ ਲਾਇਆ। ਪਰਮਾਤਮਾ ਅਕਾਲ ਪੁਰਖ ਦੀ ਸਿਫਤ ਵਿੱਚ ਪਰਮਾਤਮਾ ਨੇ ਸਾਨੂੰ ਆਪ ਲਾਇਆ ਹੋਇਆ। ਪਰ ਭੱਟ ਸਾਹਿਬਾਨ ਜਿਹੜੇ ਸਨ, ਜਦੋਂ ਇਹਨਾਂ ਕੋਲ ਪਰਮਾਰਥ ਦਾ ਰਸਤਾ ਨਹੀਂ ਸੀ, ਇਹ ਕੇਵਲ ਤਾਂ ਕੇਵਲ ਦੁਨਿਆਵੀ ਵਡਿਆਈ ਕਰਦੇ ਸਨ। ਇਹ ਕੀ ਕਰਦੇ ਸਨ? ਰਾਜੇ ਮਹਾਰਾਜਿਆਂ ਦੇ ਪੁਰੋਹਿਤ ਜਜਮਾਨ ਹੁੰਦੇ ਸਨ ਅਤੇ ਫਿਰ ਉਹਨਾਂ ਦੀ ਲਿਖਤ ਆਪਣੇ ਕੋਲ ਲਿਖੀ ਜਾਂਦੇ ਸਨ। ਇਹ ਇਸਲਾਮ ਵਿੱਚ ਵੀ ਹੁੰਦਾ ਸੀ, ਇਸਲਾਮ ਤੋਂ ਪਹਿਲਾਂ ਕਬੀਲਿਆਂ ਵਿੱਚ ਵੀ ਹੁੰਦਾ ਸੀਗਾ। ਕਬੀਲਿਆਂ ਦੇ ਵਿੱਚ ਇੱਕ ਖਾਸ ਮਨੁੱਖ ਨਿਯੁਕਤ ਕਰ ਦਿੱਤਾ ਜਾਂਦਾ ਸੀ, ਜਿਹੜਾ ਨਾਲ ਨਾਲ ਉਸ ਕਬੀਲੇ ਦੇ ਜਿਹੜੇ ਅਹਿਮ ਕੰਮ ਨੇ ਉਹ ਲਿਖੀ ਜਾਂਦਾ ਸੀ ਕਿ ਉਹਨਾਂ ਦੇ ਵਡੇਰਿਆਂ ਨੇ ਕਿਹੜੇ ਕਾਰਜ ਕੀਤੇ ਨੇ, ਔਰ ਉਹਨਾਂ ਨੂੰ ਮਰਾਸੀ ਆਖਿਆ ਜਾਂਦਾ ਸੀ। ਇਸੇ ਤਰ੍ਹਾਂ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ, ਕਿਉਂਕਿ ਇਹਨਾਂ ਦਾ ਪਿਛੋਕੜ ਭਾਰਤ ਦੀ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਸੀ, ਇਸ ਕਰਕੇ ਸਾਨੂੰ ਦੋ ਚੀਜ਼ਾਂ ਮਿਲਦੀਆਂ ਨੇ, ਇੱਕ ਭੱਟ ਵਹੀਆਂ, ਇੱਕ ਪੰਡ ਵਹੀਆਂ। ਜਿਹੜੀਆਂ ਪੰਡ ਵਹੀਆਂ ਨੇ ਉਹ ਪਾਂਡੇ ਜਿਹੜੇ ਨੇ ਜਿੱਥੇ ਜਿੱਥੇ ਵੀ ਹੈ ਨੇ ਉੱਥੇ ਉਹ ਲਿਖਤ ਲਿਖੀ ਜਾਂਦੇ ਸਨ ਕਿ ਸਾਡੇ ਕੋਲ ਕੌਣ ਆਇਆ, ਔਰ ਜਿਹੜਾ ਸੰਸਾਰ ਤੋਂ ਚਲੇ ਜਾਂਦਾ ਸੀ ਉਹਦਾ ਵੇਰਵਾ ਲਿਖੇ ਜਾਂਦੇ ਸਨ। ਅਤੇ ਜਿਹੜੇ ਭੱਟ ਸਨ ਉਹ ਕੀ ਕਰਦੇ ਸਨ? ਉਹ ਜਜਮਾਨਾਂ ਦੀ ਖੁਸ਼ੀ ਲੈਣ ਵਾਸਤੇ ਜਿਹੜੇ ਉਹਨਾਂ ਦੇ ਵਡੇਰੇ ਸਨ ਉਹਨਾਂ ਦੀ ਫਿਰ ਉਸਤਤ ਕਰਦੇ ਸਨ ਅਤੇ ਜਿਹੜੀ ਨੌਜਵਾਨ ਪੀੜ੍ਹੀ ਸੀਗੀ ਉਹਨਾਂ ਦੀ ਉਹਦੇ ਵਿੱਚ ਉਲਾਸ ਪੈਦਾ ਕਰਦੇ ਸਨ, ਉਹਦੇ ਅੰਦਰ ਵੀਰ ਰਸ, ਕਿਉਂਕਿ ਰਾਜਪੂਤ ਜਿਹੜੇ ਸਨ, ਚੌਹਾਨ, ਰਠੌਰ, ਇਹ ਖਾਸ ਤੌਰ 'ਤੇ ਉਹਨਾਂ ਦੇ ਨਾਲ ਸੰਬੰਧਿਤ ਸਨ ਅਤੇ ਜਦੋਂ ਉਹਨਾਂ ਦੀ ਵਡਿਆਈ ਕਰਦੇ ਸਨ ਤਾਂ ਬਹੁਤ ਮਾਣ ਸਨਮਾਨ ਮਿਲਦਾ ਸੀ। ਔਰ ਇਹ ਵੀ ਮੈਂ ਦੱਸ ਦੇਵਾਂ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਪੋਹੇਵੇ ਦੇ ਇਲਾਕੇ ਦੇ ਵਿੱਚ ਜਿਹੜੀ ਸਰਸਵਤੀ ਨਦੀ ਸੀਗੀ ਨਾ, ਉਹਦੇ ਆਸ ਪਾਸ ਇਹ ਰਹਿੰਦੇ ਸਨ। ਉਰਲੇ ਪਾਸੇ ਜਿਹੜੇ ਰਹਿੰਦੇ ਸਨ ਉਹਨਾਂ ਨੂੰ ਸਾਰਸਵਤ ਕਹਿੰਦੇ ਸਨ, ਜਿਹੜੇ ਨਦੀ ਤੋਂ ਪਾਰਲੇ ਪਾਸੇ ਰਹਿੰਦੇ ਸਨ ਉਹਨਾਂ ਨੂੰ ਗੌੜ ਕਹਿੰਦੇ ਸਨ। ਹੈ ਬ੍ਰਾਹਮਣੀ ਜਾਤੀ ਸੀ ਦੋਨੋਂ ਹੀ, ਪਰ ਜਿਹੜੇ ਭੱਟ ਸਾਹਿਬਾਨ ਦਾ ਸੰਬੰਧ ਗੁਰੂ ਸਾਹਿਬਾਨ ਦੇ ਨਾਲ ਬਣਿਆ ਉਹ ਸਾਰਸਵਤ ਬ੍ਰਾਹਮਣ ਸਨ। ਇਹਨਾਂ ਦਾ ਵਡੇਰਾ ਜਿਹੜਾ ਭਾਈ ਭਗੀਰਥ ਸੀ ਅਤੇ ਉਸ ਦੀ ਨੌਵੀਂ ਪੀੜ੍ਹੀ ਦੇ ਵਿੱਚ ਭਾਈ ਰਈਆ ਜੀ, ਭੱਟ ਭਾਈ ਰਈਆ ਜੀ ਪੈਦਾ ਹੋਏ ਸਨ ਅਤੇ ਭੱਟ ਰਈਆ ਜੀ ਦੇ 6 ਪੁੱਤਰ ਸਨ ਅਤੇ 6 ਪੁੱਤਰਾਂ ਦੇ ਵਿੱਚੋਂ ਭੱਟ ਭਿੱਖਾ ਜੀ ਵੀ ਇੱਕ ਸਨ ਅਤੇ ਭੱਟ ਭਿੱਖਾ ਜੀ ਜਿਹੜੇ ਸਨ ਇਹ ਜਿਹੜਾ ਜਥਾ ਸਾਡੇ ਕੋਲ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਪਹੁੰਚਿਆ ਸੀ ਉਹਦੇ ਵਿੱਚ ਸਭ ਤੋਂ ਵਡੇਰੇ ਸਨ। ਇਹਨਾਂ ਦੇ ਆਪਣੇ ਤਿੰਨ ਪੁੱਤਰਾਂ ਦੀ ਵੀ ਬਾਣੀ ਹੈ। ਵੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ, ਅੱਜ ਇਨਸਾਨ ਕਿੰਨਾ ਅਵੇਸਲਾ ਹੈ। ਜਿੱਥੇ ਭੱਟ ਸਹਿਬਾਨ ਸੋਚਦੇ ਸਨ ਮੇਰਾ ਜੀਵਨ ਗੁਰੂ ਨਾਲ ਜੁੜ ਕੇ ਸਫਲਾ ਹੋ ਜਾਏ, ਤੇ ਫਿਰ ਉਹ ਵੇਖੋ ਕਿੱਡੀ ਵੱਡੀ ਲਗਨ ਹੋਵੇਗੀ ਕਿ ਮੇਰੇ ਪੁੱਤਰ ਵੀ ਗੁਰੂ ਨਾਲ ਪੂਰਾ ਗੁਰੂ ਦੀ ਮਿਲਾਪ ਹੋ ਰਿਹਾ, ਪੂਰੇ ਗੁਰੂ ਦੇ ਮਿਲਾਪ ਮੇਰੇ ਪੁੱਤਰਾਂ ਨੂੰ ਵੀ ਹੋ ਜਾਵੇ। ਇਸ ਕਰਕੇ ਇਹਨਾਂ ਦੇ ਤਿੰਨ ਪੁੱਤਰ ਜਿਹੜੇ ਨੇ ਭੱਟ ਕੀਰਤ ਜੀ, ਭੱਟ ਮਥੁਰਾ ਜੀ, ਭੱਟ ਜਾਲਪ ਜੀ, ਇਹਨਾਂ ਦੇ ਤਿੰਨ ਪੁੱਤਰਾਂ ਦੀ ਵੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਔਰ ਇਹਨਾਂ ਦੇ ਭਤੀਜੇ ਭੱਟ ਕਲਸਹਾਰ, ਜਿਨ੍ਹਾਂ ਦੀ ਬਾਣੀ ਨੂੰ ਵਿਸ਼ੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਦਰਜਾ ਵੀ ਪ੍ਰਾਪਤ ਹੈ, ਜਿਵੇਂ ਭਗਤ ਸਾਹਿਬਾਨਾਂ ਦੀ ਬਾਣੀ ਜਿਹੜੀ ਹੈ ਸਭ ਤੋਂ ਵਧੇਰੇ ਬਾਣੀ ਭਗਤ ਕਬੀਰ ਜੀ ਦੀ ਹੈ। ਔਰ ਜਦੋਂ ਵੀ ਭਗਤਾਂ ਦੀ ਬਾਣੀ ਆਰੰਭ ਹੁੰਦੀ ਹੈ ਤੇ ਭਗਤ ਕਬੀਰ ਜੀ ਦੀ ਬਾਣੀ ਜਿਹੜੀ ਹੈ ਸਭ ਤੋਂ ਪਹਿਲਾਂ ਲਿਖੀ ਜਾਂਦੀ ਹੈ। ਇਸੇ ਤਰ੍ਹਾਂ ਭੱਟ ਕਲਸਹਾਰ ਦੇ ਸਭ ਤੋਂ ਵੱਧ ਜਿਹੜੇ ਨੇ ਉਹ ਸਵਈਏ ਨੇ। ਔਰ ਇੱਕ ਵਿਸ਼ੇਸ਼ਤਾ ਇਹ ਵੀ ਹੈ, ਜਦੋਂ ਭੱਟ ਬਾਣੀ ਨੂੰ ਜਦੋਂ ਦੇਖਦੇ ਹਾਂ ਤਾਂ ਇੱਕ ਨਿਯਮ ਇਹ ਵੀ ਸਾਹਮਣੇ ਆਉਂਦਾ ਹੈ ਕਿ ਭੱਟ ਕਲਸਹਾਰ ਹੀ ਕੇਵਲ ਇੱਕ ਭੱਟ ਸਾਹਿਬਾਨ ਨੇ ਜਿਨ੍ਹਾਂ ਨੇ ਪੰਜ ਸਤਿਗੁਰੂਆਂ ਦੀ ਬਾਣੀ ਜਿਹੜੀ ਹੈ ਉਚਾਰਨ ਕੀਤੀ ਹੈ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 10 ਸਵਈਏ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਰਥਾਏ 10 ਸਵਈਏ ਨੇ, ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਥਾਏ 9 ਸਵਈਏ ਨੇ। ਇਸੇ ਹੀ ਤਰ੍ਹਾਂ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਥਾਏ 13 ਸਵਈਏ ਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸਤਤ ਮਹਿਮਾ ਦੇ ਵਿੱਚ ਭੱਟ ਕਲਸਹਾਰ ਨੇ 12 ਸਵਈਏ ਉਚਾਰਨ ਕੀਤੇ, ਟੋਟਲ ਗਿਣਤੀ ਬਣਦੀ ਹੈ 54। ਵੈਸੇ ਸਭ ਤੋਂ ਵੱਧ ਗੁਰੂ ਸਾਹਿਬਾਨਾਂ ਦੇ ਵਿੱਚ 60 ਸਵਈਏ ਜਿਹੜੇ ਨੇ ਉਹ ਲਗਭਗ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਗਾਇਨ ਕੀਤੇ ਗਏ ਨੇ, ਜਿਹਦੇ ਵਿੱਚ ਭੱਟ ਨਲ ਜੀ ਨੇ ਸਭ ਤੋਂ ਵੱਧ 16 ਸਵਈਏ ਉਚਾਰਨ ਕੀਤੇ ਨੇ। ਇੱਥੇ ਨਾਲ ਹੀ ਜਦੋਂ ਅਸੀਂ ਭੱਟ ਭਿੱਖਾ ਜੀ ਦੀ ਗੱਲ ਕਰਦੇ ਹਾਂ ਤੇ ਭੱਟ ਭਿੱਖਾ ਜੀ ਦੇ 2 ਸਵਈਏ, ਕੇਵਲ 2 ਸਵਈਏ ਉਹ ਜਿਹੜੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਨੇ। ਔਰ ਭੱਟ ਭਿੱਖਾ ਜੀ ਨੇ ਆਪਣੇ ਅੰਦਰ ਦੀ ਵਿਥਿਆ ਬਿਆਨ ਕੀਤੀ ਹੈ ਕਿ ਅਸੀਂ ਇਸ ਗੁਰੂ ਘਰ ਦੇ ਵਿੱਚ ਆਉਣ ਤੋਂ ਪਹਿਲਾਂ ਲਗਭਗ ਦੱਖਣ ਤੋਂ ਲੈ ਕੇ ਇਸ ਹਿੰਦੁਸਤਾਨ ਦੇ ਹਰ ਕੋਨੇ ਦੇ ਵਿੱਚ ਜਿਹੜਾ ਬਚਨ ਕੀਤਾ ਨਾ ਭੱਟ ਕੀਰਤ ਜੀ ਨੇ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਕਿ ਕੇਵਲ ਸਾਨੂੰ ਉੱਤਮ ਪੰਥ ਕਿੱਥੇ ਮਿਲਿਆ ਜੀ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਨਰਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਇਹ ਗੁਰੂ ਸਾਹਿਬ ਜੀ ਦੀ ਕਿਰਪਾ ਨਾ, ਧੰਨ ਗੁਰੂ ਰਾਮਦਾਸ ਜੀ ਦੀ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਅੱਜ ਅਸੀਂ ਗੁਰੂ ਦੀ ਸ਼ਰਨ ਵਿੱਚ ਬੈਠੇ ਹਾਂ, ਉਸ ਤਰ੍ਹਾਂ ਤਾਂ ਸਾਰਾ ਦਿਨ ਸਾਡਾ ਮਨ ਭਟਕਦਾ ਰਹਿੰਦਾ, ਪਰ ਜਿਨ੍ਹਾਂ ਆਤਮਾਵਾਂ ਤੇ ਸਤਿਗੁਰੂ ਖੁਸ਼ ਹੁੰਦਾ ਆਪਣੇ ਆਪ ਨੂੰ ਵਟਭਾਗਾ ਸਮਝਿਆ ਕਰੋ। ਅਸੀਂ ਕੀ ਕਰਦੇ ਹਾਂ, ਸਾਰਾ ਦਿਨ ਕੋਈ ਵਿਕਾਰ ਵਾਲੀ ਸੋਚ ਹੋਏ ਤਾਂ ਸਾਰਾ ਦਿਨ ਸੁਰਤੀ ਦੇ ਵਿੱਚ ਚੱਲਦੀ ਹੁੰਦੀ ਹੈ, ਪਰ ਜਿਹੜਾ ਇਹ ਵਾਹਿਗੁਰੂ ਨੇ ਸਾਡੇ ਤੇ ਤਰਸ ਕੀਤਾ, ਅਸੀਂ ਜਿਵੇਂ ਭੱਟ ਸਾਹਿਬਾਨ ਭੱਟ ਕੀਰਤ ਜੀ ਦੇ ਬੋਲ ਨੇ ਕਿ ਅਸੀਂ ਗੁਨਾਹਾਂ ਨਾਲ ਭਰੇ ਹੋਏ ਸੀਗੇ ਔਰ ਅਸੀਂ ਵੇਖੀ ਹੀ ਖਾ ਰਹੇ ਸੀਗੇ, ਅਸੀਂ ਅੰਮ੍ਰਿਤ ਦੇ ਲਾਗੇ ਹੀ ਨਹੀਂ ਜਾ ਰਹੇ ਸੀਗੇ, और संसारी मोह दे विच डुबे हुए सीगे। ते ए अरदास किड्डी वड्डी अरदास है, साडे सारयां दी बन जानी चाहीदी। हम अवगण भरे एक गुण नाही, अमृत छाड़ विखे बिखा ही, माया मोह भरम पै भूले, सुत दारा स्यो प्रीत लगाई। एक उत्तम पंथ सुनियो गुर संगत, जिथे तुसी बैठे जे, जिथे सतगुरु जी ने सानू बिठाया असी उथे बैठे हैं। एक उत्तम पंथ सुनियो गुर संगत, तह मिलंत जम त्रास मिटाई, एक अरदास पाठ कीरत की। गज के आखो गुरु रामदास राखो शरणाई। और भट्ट भिखा जी कहिंदे ने, रहो संत हो टोल, बहुत तेरे डिठे भी सारे थां असी ए सारा कुछ वेख आए हैं। साध बहुत तेरे डिठे, सन्यासी तपस्सी ही, मुखों ए पंडित मिठे, पता नहीं किन्ने किन्ने मिठे बोल बोलते सन। लोगों नू वरगलाउन वास्ते मेरे वर्गा गुरु घर दा भावे कूकरी है, प्रचारक है, पर शब्दों का जाल भी बोलता है कि लोगों के उत्ते मेरा जड़ा भावे अंदरों मैं खाली होवां। एक वर्ष लगभग भट्ट भिखा जी कहिंदे ने भी सानू एक वर्ष जड़ा एक साल जड़ा उह सानू लग गया। एक वर्ष हो फिरियो किन्ने ना परचो लायो, कहिंदे किन्ने सानू इस ज्ञान दी गल जड़ी है, जड़ी ज्ञान दे नाल परमात्मा नाल साडा मिलाप हो जाए। ओह कहिंदे सानू किसे ने दसी नहीं, कहते हो कहत कही, कहिंदे कहण वालियां सारियां गल्लां सन। रहत को खुशी ना आयो, पर कहिंदे असी अंदर वेखदे सां ते अंदर पोल माया दी सी, अंदर काम सी, क्रोध सी, लोभ सी। इस करके भट्ट भिखा जी कहिंदे आ सानू सच्चा गुरु जदों प्राप्त होया ते फिर मैं अपने बच्चियां नू, अपने भतीजियां नू, अपने परिवार नू गुरु चरणां दे विच लैके आया। और भट्ट साहबाना ते साडे ते बड़ा वड्डा परोपकार कीता है, जिथे उन्होंने गुरु की महिमा कीती है उथे उन्होंने जोत नाल जोड़िया। हुण गुरु नानक साहब जी दे दीदार नहीं कीते, लेकिन अज भी तुसी देखो जदों सवेरे अमृत वेले ए समा जदों बजदा, जदों अज भी गुरु प्यारे धन श्री गुरु रामदास महाराज जी सचखंड श्री हरिमंदर साहब जदों गुरु ग्रंथ साहब जी का प्रकाश हुंदा, और 15 मिनट वास्ते जदों ये सवैये पढ़े जाते ने, एवें अनुभव हुंदा है कि गुरु साहबान विराजमान ने ते ए गुरमुख प्यारे गुरु साहब जी की पूरे दी सतगुर की सिफत सलाह कर रहे ने। एवें प्रतीत हुंदा है गुरु अर्जन प्रतख हर अज भी इत्थे चौंकड़ा ला के बैठे ने। किड्डी इन्हां दी सोच, इन्हां दी व्यापक सोच, नाम बारे, इन्हां ने माया बारे, हर संकल्प हर पहलू बारे इन्हां ने खोल के दसिया। ये 11 भट्ट ने, और 11 भट्टां दी बाणी जिहड़ी है श्री गुरु ग्रंथ साहिब महाराज जी विच दर्ज है। समा विस्तार च नहीं जान दी आग्या दिंदा। 123 सवैये समुचे भट्टां दे ने। और सब तो वड्डी जिहड़ी मैं अज गल करनी है, क्योंकि मीडिया राही संसार विच इस गल नूं माण करन वाली गल है, वो केड़ी गल है जिथे भट्ट साहबान कलम दे धनी ने, उथे भट्ट साहबान तेग दे धनी ने। जो तो प्रेम खेलन का चाओ, सिर तर तली गली मेरी आओ, इत मार्ग पैर तरीजे, सिर दीजे कान ना कीजे। 5 प्याले 5 पीर छठम पीर बैठा गुर भारी, जेड़ियां 4 जंगा लड़िया ओदे विच जूझदे होए भट्ट मथुरा जी ने शहादत प्राप्त कीती है, शहीदी जाम पीता है। भट्ट कीरत जी ने जंगा लड़िया ने, ते इत्थे ही अमृतसर दी जंग दे विच भट्ट कीरत जी ने जूझदे होए तलवार चलाउंदिया होया शहीदी जाम पीता है। और इन्ना ही नहीं, भट्ट साहबान दा संबंध यह केवल तो केवल 6वें पातशाह जी तक नहीं संबंध रहा। भाई सनबद सिंह जेड़े ने गुरु गोबिंद सिंह महाराज जी कोल अमृत पान करके दक्षण विच नाल जांदे ने। और दक्षण दे विच जद धन श्री गुरु गोबिंद सिंह महाराज जी ने आग्या भई अकाल की तबे चलायो पंथ सब सिखन को हुक्म है, गुरु मान्यो ग्रंथ, गुरु ग्रंथ जी मान्यो प्रगट गुरा की देह। ये जड़ा इतिहास है भाई सनबत सिंह ने लिखिया। इन्ना ही नहीं, बाबा बंदा सिंह बहादुर पंजाब आया, बहादुर शाह बाबा बंदा सिंह बहादुर नू फड़न दा यतन करदा, असफल यतन रहा। और जदों ओ 1710 विच आया ते उन्होंने कहा जे नानक प्रस्त ने इन्हां दा कतलेआम कर दिता जावे। और फिर 1711 अक्तूबर नू लाहौर दे कोल 40 सिंह जेड़े सीगे ओ पकड़ के लियांदे गए, उन्हां नू धरती विच गड़ दिता गया। और भाई कीरत जी दे पोतरे, भाई भिखा जी दे पड़पोते, किड्डा वड्डा इतिहास है, इन्हां दे तीन सन, टोटल 7 भट जिहड़े आ ओह शहीदी जाम पी गए। सूरा सो पहचानिए जो लड़े दीन के हेत, पुरजा पुरजा कट मरे कबू ना छाडे खेत। और मैं नाल ये भी बेनती कर दवा कि इन्हां दी वंश, क्योंकि भट भिखा जी तो बाद भट कीरत जी ने भट्टां दा सारा जिहड़ा है ओह भट वही दे विच लिखिया होया इतिहास कुर्सी नामा। इसे तरह भट भिखा जी तो बाद भट कीरत जी, भट कीरत तो बाद भाई सनबत सिंह जी, और फिर सब तो वड्डा जिहड़ा साडे ते परोपकार कीता इन्हां दे पड़पोते जिहड़े सन, पड़पोतियां ने जिन्हां दे विच सरूप दास ते देसा सिंह, जिन्हां ने भट वहीआं दे विच शहीद बंसावली और नाल गुरु कीआं साखियां। ये बड़ा वड्डा खजाना है जिहदे वास्ते मैं तां आप जी दे थोड़ा समा लिया कि किड्डा वड्डा साडे ते परोपकार आ भट साहिबाना दा। वह वक्री गल है कि अज इन्हां दे थोड़े बहुते घराने जिहड़े है जींद इलाके विच मिलदे ने। 211 दे विच गुरसिखां ने मिल के समागम भी किया, अज भी भट मिलाप दिवस है। पर जो इन्हां दे बजुर्ग करके गए ने, अज जिहड़ी भाषा दे विच भट वहीआं लिखियां ने, ਉਹ ਅੱਜ ਨਾ ਤਾਂ ਅਸੀਂ ਪੜ੍ਹ ਸਕਦੇ ਹਾਂ ਨਾ ਉਹਨਾਂ ਦੇ ਬੱਚੇ ਪੜ੍ਹ ਸਕਦੇ ਆ। ਉਹ ਇਤਿਹਾਸ ਤੋਂ ਅੱਜ ਦੂਰ ਚਲੇ ਗਏ ਨੇ। ਸਭ ਤੋਂ ਵੱਡੀ ਜਿਹੜੀ ਗੱਲ ਹੈ ਮਨ ਵਿੱਚ ਪੀੜਾ ਵਾਲੀ ਕਿ ਭੱਟ ਸਾਹਿਬਾਨਾਂ ਦੀ ਕੋਈ ਯਾਦਗਾਰ ਵੀ ਨਹੀਂ ਸਥਾਪਿਤ ਕਰ ਸਕੇ। ਇਹ ਕੌਮ ਨੂੰ ਸੋਚਣਾ ਚਾਹੀਦਾ, ਭਾਵੇਂ ਕਿ ਉਹਨਾਂ ਕੋਲ ਪਹਿਲਾਂ ਦੁਨਿਆਵੀ ਜਿਹੜਾ ਸੀਗਾ, ਉਹਨਾਂ ਕੋਲ ਪਰਕਾਵ ਦੀਆਂ ਜੁਗਤੀਆਂ ਸਨ। ਭੱਟ ਸਾਹਿਬਾਨਾਂ ਦੇ ਸਵਈਏ ਜਦੋਂ ਪੜ੍ਹਦੇ ਹਾਂ, ਕਿਤੇ ਵਿਸ਼ਰਾਮ ਲਾ ਕੇ ਭੱਟ ਸਾਹਿਬਾਨਾਂ ਦੇ ਸਵਈਏ ਉਚਾਰਨ ਕਰੀਏ ਤੇ ਇੰਨੀ ਗਹਿਰਾਈ ਹੈ। ਮੈਂ ਰਾਤ ਵੀ ਸਮਾਗਮ ਵਿੱਚ ਬਚਨ ਕੀਤਾ, ਜਿਹੜੀ ਕਾਵਿ ਰਚਨਾ ਹੁੰਦੀ ਹੈ ਨਾ, ਜਿਵੇਂ ਇਸਤਰੀ ਜਾਤੀ ਦੇ ਨਾਲ ਕਿਸੇ ਧਰਮ ਦੇ ਵਿੱਚ ਧੱਕਾ ਹੋ ਰਿਹਾ ਸੀ, ਜਾਂ ਬੜਾ ਜ਼ਿਆਦਾ ਹਰ ਧਰਮ ਵਿੱਚ ਧੱਕਾ ਹੋ ਰਿਹਾ ਸੀ, ਜਾਂ ਇਸਤਰੀ ਨੂੰ ਬੜਾ ਮਾੜਾ ਸਮਝਿਆ ਜਾਂਦਾ ਸੀਗਾ, ਉਹਨੂੰ ਤਾਂ ਇੱਥੋਂ ਤੱਕ ਕਿਹਾ ਸੀਗਾ ਢੋਰ ਗੁਆਰ ਸੂਦਰ ਪਸੁਨਾਰੀ, ਇਹ ਪੰਚੋ ਤਾੜਨ ਕੇ ਅਧਿਕਾਰੀ। ਭਾਰਤ ਦੀ ਸੰਸਕ੍ਰਿਤੀ ਹੈ ਕਿ ਇਹ ਇਹ ਮਰਦ ਦੇ ਬਰਾਬਰ ਨਹੀਂ ਆ ਸਕਦੀ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਪੰਕਤੀ ਲਿਖ ਕੇ ਇਸਤਰੀ ਜਾਤੀ ਦਾ ਸਨਮਾਨ ਕਿੰਨਾ ਉੱਚਾ ਕਰ ਦਿੱਤਾ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ। ਕਵੀ ਦੀ ਨਜ਼ਰ ਇੰਨੀ ਗਹਿਰੀ ਹੁੰਦੀ ਹੈ, ਇੰਨੀ ਸੰਵੇਦਨਸ਼ੀਲ ਹੁੰਦੀ ਹੈ ਕਿ ਕਵੀ ਦੀ ਰਚਨਾ ਜਿਹੜੀ ਆ ਉਹ ਇਨਸਾਨ ਨੂੰ ਉਸ ਸੁਰਤ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜ ਦਿੰਦੀ ਆ। ਭੱਟ ਸਾਹਿਬਾਨਾਂ ਨੇ ਕਦੀ ਸੋਚਿਆ ਨਹੀਂ ਹੋਵੇਗਾ ਜਿਹੜੇ ਅੱਜ ਸਵਈਏ ਗੁਰੂ ਉਸਤਤ ਵਿੱਚ ਉਚਾਰ ਰਹੇ ਆ, ਇਹ ਨਿਰੰਕਾਰ ਦੀ ਬਾਣੀ ਬਣ ਜਾਵੇਗੀ। ਵਾਹ ਵਾਹ, ਬਾਣੀ ਨਿਰੰਕਾਰ ਹੈ। ਉਹਨਾਂ ਨੇ ਕਦੀ ਸੋਚਿਆ ਨਹੀਂ ਸੀਗਾ ਹੋਣਾ ਕਿ ਇਹ ਬਾਣੀ ਨੂੰ ਇੰਨਾ ਵੱਡਾ ਦਰਜਾ ਮਿਲ ਜਾਏਗਾ। ਗੁਰਸਿੱਖਾਂ ਨੇ ਬਾਣੀ ਉਚਾਰਨ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਿੰਨਾ ਵੱਡਾ ਪਰਉਪਕਾਰ ਹੈ। ਤੋ ਸਮਾਂ ਇਸ ਕਰਕੇ ਥੋੜਾ ਲਾਇਆ ਕਿ ਅੱਜ ਭੱਟ ਮਿਲਾਪ ਦਿਵਸ ਹੈ, ਔਰ ਭੱਟ ਸਾਹਿਬਾਨਾਂ ਦੀ ਦੇਣ ਜਿਹੜੀ ਹੈ ਬਹੁਤ ਵੱਡੀ ਦੇਣ ਹੈ। ਔਰ ਸਭ ਤੋਂ ਵੱਧ ਭੱਟ ਜਿਹੜੇ ਜਿਨ੍ਹਾਂ ਦੇ ਮੂਲ ਸਰੋਤ ਨੇ ਉਹ ਸਾਡੇ ਕੋਲ ਹੁਣ ਨਹੀਂ ਰਹੇ। ਹਾਂ, ਪੰਡ ਵਹੀਆਂ ਦੀ ਖੋਜ ਕਰਨ ਦੀ ਲੋੜ ਹੈ। ਮੈਂ ਵਿਦਵਾਨ ਸੱਜਣਾਂ ਨੂੰ ਬੇਨਤੀ ਕਰਾਂਗਾ, ਮੈਂ ਹਰ ਸਿੱਖ ਨੂੰ ਬੇਨਤੀ ਕਰਾਂਗਾ, ਜੇ ਤੁਸੀਂ ਐਮ ਟੈਕ ਕਰ ਸਕਦੇ ਜੇ ਤੁਸੀਂ ਪੀ ਐਚ ਡੀ ਕਰ ਸਕਦੇ ਤੁਹਾਡੀ ਕਲਮ ਅੱਜ ਉੱਠਣੀ ਚਾਹੀਦੀ ਹੈ ਤੁਹਾਡੀ ਕਲਮ ਦੇ ਨਾਲ ਗੁਰਬਾਣੀ ਤੇ ਗੁਰੂ ਦਾ ਇਤਿਹਾਸ ਤੁਹਾਡੇ ਕੋਲ ਸਮਾਂ ਹੋਣਾ ਚਾਹੀਦਾ ਕਿ ਅਸੀਂ ਆਪਣੇ ਇਸ ਵਿਰਸੇ ਇਸ ਵਿਰਾਸਤ ਨੂੰ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਸੰਜੋਗ ਕੇ ਰੱਖ ਦਈਏ ਜਿਹੜੇ ਸਰਦਾਰ ਗਰਜਾ ਸਿੰਘ ਸੀਗੇ ਉਹਨਾਂ ਨੇ ਭੱਟ ਵਈਆਂ ਤੇ ਕੰਮ ਕੀਤਾ ਉਹਨਾਂ ਨੇ ਆਪਣਾ ਕੰਮ ਅੱਗੇ ਡਾਕਟਰ ਪਿਆਰਾ ਸਿੰਘ ਪਦਮ ਨੂੰ ਦਿੱਤਾ ਡਾਕਟਰ ਪਿਆਰਾ ਸਿੰਘ ਪਦਮ ਨੇ ਫਿਰ 100 ਸਾਖੀ ਲਿਖੀ ਹੈ ਮੈਂ ਕਹਿੰਦਾ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਕਿਉਂਕਿ ਭੱਟ ਵਹੀਆਂ ਦੇ ਵਿੱਚੋਂ ਜੋ ਸਾਨੂੰ ਡਿਟੇਲ ਮਿਲਦੀ ਹੈ ਜੋ ਸਾਨੂੰ ਤਰੀਕਾ ਮਿਲਦੀਆਂ ਨੇ ਉਹ ਵਡਮੁੱਲੀ ਹਜੇ ਖੋਜ ਕਰਨ ਦੀ ਲੋੜ ਹੈ ਪਰ ਆਪਣੀ ਸੁਰਤ ਉੱਚੀ ਰੱਖ ਕੇ ਅਸੀਂ ਜਿਹੜਾ ਉਹਨਾਂ ਦਾ ਮਹਾਨ ਇਤਿਹਾਸ ਜਿਹੜਾ ਉਹ ਲਿਖ ਸਕਦੇ ਹਾਂ ਸਾਡੇ ਤੇ ਪਰਉਪਕਾਰ ਇਹ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਜੋਤ ਰੂਪ ਸਨ ਤੇ ਪੰਜਵੇਂ ਪਾਤਸ਼ਾਹ ਜਿਹੜੇ ਸਨ ਉਹੀ ਜੋਤ ਦੇ ਵਾਰਸ ਸਨ ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ ਜੋਤ ਇੱਕ ਹੈ ਔਰ ਭੱਟ ਸਾਹਿਬਾਨਾਂ ਦੀ ਸੁਰਤ ਜਿਹੜੀ ਸੀਗੀ ਉਸ ਸੁਰਤ ਦੇ ਨਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਤੱਕਿਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਤੱਕਿਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਏ ਇਹ ਵੀ ਗੁਰਮਤਿ ਪ੍ਰਕਾਸ਼ 2008 ਵਿੱਚ ਲਿਖਤਾ ਹੈ ਇਹ ਸਾਰਾ ਵਫਦ ਜਿਹੜਾ ਹੈ ਜਿਹਦਾ ਜਥੇਦਾਰ ਕਲਸਹਾਰ ਸੀ ਉੱਥੇ ਆਇਆ ਉਹ ਕਿੰਨਾ ਸਮਾਂ ਉਹ ਵਿਡੰਬਣਾ ਵਾਲਾ ਹੋਵੇਗਾ ਜਦੋਂ 18 ਸਾਲ ਦਾ ਗੱਭਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮੱਥਾ ਚੌੜਾ ਨੈਣ ਨਕਸ਼ ਭਰਵਾਂ ਸਰੀਰ ਤਿੱਖੇ ਨੈਣ ਨਕਸ਼ ਔਰ ਚਿਹਰੇ ਤੇ ਰੂਹਾਨੀਅਤ ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖ ਹੋ ਕੇ ਜਦੋਂ ਉਹਨਾਂ ਨੇ ਸਿਫਤ ਗਾਈ ਹੋਵੇਗੀ ਉਹ ਕਿੰਨਾ ਪਿਆਰਾ ਸਮਾਂ ਹੋਵੇਗਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਤੇ ਕਿੰਨਾ ਪਰਉਪਕਾਰ ਕੀਤਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਜਿੱਥੇ ਗੁਰੂ ਮੁਕਤੀ ਵੰਡਦਾ ਹੈ ਉੱਥੇ ਗੁਰੂ ਦਾ ਸਿੱਖ ਵੀ ਮੁਕਤ ਹੋ ਜਾਂਦਾ ਹੈ ਤੇ ਦੂਸਰਿਆਂ ਨੂੰ ਵੀ ਗੁਰਬਾਣੀ ਰੂਪ ਸਿੱਖਿਆ ਰਾਹੀਂ ਮੁਕਤ ਕਰ ਦਿੰਦਾ ਹੈ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਆਪ ਮੁਕਤ ਮੋਹਿ ਤਾਰੇ ਆਪ ਮੁਕਤ ਮੋਹਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾ ਜਦੋਂ ਤੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦਾ ਨਾ ਉਦੋਂ ਤੇਰਾ ਅਕੀਦਾ ਸ਼ਰਧਾ ਭੱਟ ਸਾਹਿਬਾਨਾਂ ਨੂੰ ਵੀ ਪਹੁੰਚ ਜਾਂਦੀ ਹੈ ਉਦੋਂ 15 ਭਗਤਾਂ ਨੂੰ ਵੀ ਪਹੁੰਚ ਜਾਂਦੀ ਹੈ ਗੁਰਸਿੱਖਾਂ ਨੂੰ ਵੀ ਪਹੁੰਚ ਜਾਂਦੀ ਹੈ ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਦੀ ਜੋਤ ਨੂੰ ਵੀ ਪਹੁੰਚ ਜਾਂਦੀ ਹੈ ਇੱਕ ਵਾਰੀ ਗੱਜ ਕੇ ਆਖੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋ ਅੱਜ ਦਾ ਪਵਿੱਤਰ ਮੁੱਖ ਵਾਕ ਇਕਾਗਰਤਾ ਬਣਾਇਓ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ
ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ ਔਰ ਘਰ ਤੀਜੇ ਵਿੱਚ ਗਾਉਣ ਦਾ ਜਿਹੜਾ ਹੈ ਮਹਾਰਾਜ ਜੀ ਨੇ ਪ੍ਰੇਰਨਾ ਕੀਤੀ ਹੈ ਚਾਰ ਪਦਿਆਂ ਵਾਲਾ ਇਹ ਸ਼ਬਦ ਹੈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਉਹ ਪਰਮਾਤਮਾ ਇੱਕ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਕੇਵਲ ਤਾਂ ਕੇਵਲ ਗੁਰੂ ਦੀ ਕਿਰਪਾ ਰਾਹੀਂ ਜਾਣਿਆ ਜਾਂਦਾ ਹੈ
ਬਿਲ ਪੰਚੋਂ ਨਹੀਂ ਸਹਿਸਾ ਚੁਕਾਇਆ
ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਪੰਜ ਦੀ ਗੱਲ ਕੀਤੀ ਹੈ ਜਿਹੜੇ ਪੰਚ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਪੰਜ ਜਿਹੜੇ ਆ ਚੁਣੇ ਹੋਏ ਨੇ, ਇਹ ਨਗਰ ਵਾਸਤੇ ਇਹ ਮੁਖੀ ਨੇ, ਕੋਈ ਫੈਸਲਾ ਕਰਦੇ ਨੇ। ਪਰ ਇੱਥੇ ਅੰਤਰੀਵ ਭਾਵ ਹੈ, ਉਹ ਅੰਤਰੀਵ ਭਾਵ ਇਹ ਹੈ ਕਿ ਇਹ ਜਿਹੜਾ ਕਿਲਾ ਰੂਪੀ ਸਰੀਰ ਹੈ, ਇਹਦੇ ਵਿੱਚ ਪੰਜ ਜਿਹੜੇ ਨੇ ਉਹ ਡਾਕੂ ਬੈਠੇ ਹੋਏ ਨੇ। ਉਹ ਸਾਡੇ ਅੰਦਰ ਨੂੰ ਰਾਤ ਦਿਨ ਸਾਡਾ ਜਿਹੜਾ ਜੀਵਨ ਹੈ ਉਸ ਨੂੰ ਖਤਮ ਕਰ ਰਹੇ ਨੇ, ਕਿਉਂਕਿ ਇਸ ਰਚਨਾ ਦੇ ਵਿੱਚ ਜਿੱਥੇ ਸਤਿਗੁਰੂ ਜੀ ਨੇ ਸਾਨੂੰ ਪੰਜ ਇੰਦਰੇ ਦਿੱਤੇ ਨੇ, ਫਿਰ ਸਾਨੂੰ ਪੰਜ ਜਿਹੜੇ ਗਿਆਨ ਇੰਦਰੇ ਦਿੱਤੇ ਗਏ ਨੇ, ਇਸੇ ਤਰ੍ਹਾਂ ਪੰਜ ਜਿਹੜੇ ਨੇ ਇਹ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਸਾਡੇ ਜੀਵਨ ਨੂੰ ਲੁੱਟ ਰਹੇ ਨੇ, ਖਤਮ ਕਰ ਰਹੇ ਨੇ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਤੇਰਾ ਸਾਰਾ ਕੁਝ ਲੁੱਟਿਆ ਜਾ ਰਿਹਾ ਤੇ ਤੂੰ ਦਹਾਈ ਕੋਈ ਨਹੀਂ ਪਾ ਰਿਹਾ। ਵੇਖੋ, ਜੇ ਇਨਸਾਨ ਦਾ ਧਨ ਲੁੱਟ ਜਾਏ, ਕਿਤੇ ਚੋਰੀ ਹੋ ਜਾਏ, ਕਿੰਨਾ ਰੌਲਾ ਪੈਂਦਾ। ਜੇ ਕਿਤੇ ਜ਼ਮੀਨ ਜਾਇਦਾਦ ਤੇ ਕਬਜ਼ਾ ਹੋ ਜਾਏ, ਫੇਰ ਬੜਾ ਰੌਲਾ ਇਨਸਾਨ ਪਾਉਂਦਾ। ਕਹਿੰਦੇ ਤੇਰਾ ਤਾਂ ਸਾਰਾ ਕੁਝ ਲੁੱਟਿਆ ਜਾ ਰਿਹਾ, ਝੜ ਝੱਖੜ ਉਹਾੜ ਲਹਿਰੀ ਵਹਿਨ ਲਖੇਸਰੀ। ਇੱਥੇ ਕਹਿੰਦੇ ਝੱਖੜ ਆ ਰਹੇ ਨੇ ਕਾਮ ਦੇ, ਕ੍ਰੋਧ ਦੇ, ਲੋਭ ਦੇ, ਹੰਕਾਰ ਦੇ। ਤੇ ਜੇ ਕੋਈ ਇਨਸਾਨ ਪਾਣੀ ਵਿੱਚ ਡੁੱਬ ਰਿਹਾ ਹੋਵੇ ਤੇ ਕਹਿੰਦੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਤੂੰ ਰੌਲਾ ਤਾਂ ਪਾਉਂਦਾ ਹੀ ਆ ਨਾ ਇਨਸਾਨ ਕਿ ਮੈਂ ਡੁੱਬ ਰਿਹਾ, ਮੈਂ ਮਰ ਰਿਹਾ, ਖਤਮ ਹੋ ਰਿਹਾ। ਝੜ ਝੱਖੜ ਉਹਾੜ ਲਹਿਰੀ ਵਹਿਨ ਲਖੇਸਰੀ, ਸਤਿਗੁਰੂ ਸਿਉਂ ਇਲਾਏ ਬੇੜੇ ਡੁੱਬਣ ਨਾਹੀਂ ਪਓ। ਗੁਰੂ ਨੂੰ ਆਵਾਜ਼ ਮਾਰ, ਸਤਿਗੁਰ ਜੀ ਇਹ ਜਿਹੜਾ ਭਵ ਸਾਗਰ ਹੈ, ਸੰਸਾਰ ਸੁਮੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਹੇ ਮੇਰੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਮੈਂ ਤਾਂ ਡੁੱਬਦਾ ਜਾ ਰਿਹਾ। ਭਗਤ ਨਾਮਦੇਵ ਜੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਕਿ ਮੇਰੀ ਬੌੜੀ ਕਰ, ਮੇਰੀ ਬਾਂਹ ਫੜ। ਔਰ ਇਹ ਪੰਜ ਜਿਹੜੇ ਨੇ, ਪੰਜਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਕਾਮ, ਪਰ ਸੱਚ ਜਾਣਿਓ ਕਾਮ ਦੀ ਉਮਰ ਬੜੀ ਛੋਟੀ ਦੇ। ਹਾਲਾਂਕਿ ਇਹਦੇ ਅੰਦਰ ਤੇਜ਼ੀ ਹੋਣ ਕਰਕੇ ਇਹ ਇਸ ਕਰਕੇ ਇਸ ਨੂੰ ਪਹਿਲੇ ਨੰਬਰ ਤੇ ਲਿਖਿਆ ਹੋਇਆ ਵੀ ਕਾਮ ਜਿਹੜਾ ਨਾ ਤੇਜ਼ ਪ੍ਰਬਲ ਹੈ, ਪਰ ਇਹ ਆਖਰ ਤੱਕ ਨਹੀਂ ਨਿਭ ਸਕਦਾ ਕਿਉਂਕਿ ਸਰੀਰ ਨਿਰਬਲ ਹੋ ਜਾਂਦਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਦੂਸਰਾ ਕ੍ਰੋਧ ਹੈ। ਕ੍ਰੋਧ ਐਸੀ ਵੱਡੀ ਬਿਮਾਰੀ ਹੈ ਕਿ ਜਿਵੇਂ ਅੱਗ ਜਿਹੜੀ ਹੈ ਉਹਦਾ ਭਾਂਬੜ ਮੱਚਦਾ ਨਾ, ਰੂਹ ਨੂੰ ਅੱਗ ਲੱਗ ਜਾਏ ਤੇ ਭਾਂਬੜ ਬੜਾ ਮੱਚਦਾ, ਇਸੇ ਤਰ੍ਹਾਂ ਇਸ ਨੂੰ ਕ੍ਰੋਧ ਚੰਡਾਲ ਵੀ ਆਖਿਆ ਗਿਆ ਕਿ ਚੰਡਾਲ ਦੀ ਤਰ੍ਹਾਂ ਹੈ। ਜਦੋਂ ਕ੍ਰੋਧ ਹੁੰਦਾ ਫਿਰ ਸਭ ਤੋਂ ਨਜ਼ਦੀਕ ਦੇ ਰਿਸ਼ਤੇ ਹੀ ਨਸ਼ਟ ਕਰ ਦਿੰਦਾ। ਪਤਨੀ ਨਾਲ ਪਿਆਰ ਹੈ, ਕ੍ਰੋਧ ਆ ਗਿਆ, ਰਿਸ਼ਤਾ ਖਤਮ ਹੋ ਗਿਆ। ਮਾਤਾ ਪਿਤਾ ਨਾਲ ਪ੍ਰੇਮ ਹੈ, ਪਰਿਵਾਰ ਦੇ ਭਰਾਵਾਂ ਨਾਲ ਪ੍ਰੇਮ ਹੈ, ਔਰ ਸਭ ਤੋਂ ਰੁਜ਼ਗਾਰ ਸਭ ਤੋਂ ਅਹਿਮ ਹੁੰਦਾ ਸਾਡੇ ਕੋਲ, ਕਿਤੇ ਨੌਕਰੀ ਪੇਛਾ ਹੈ। ਜੇ ਕਿਤੇ ਕ੍ਰੋਧ ਆ ਗਿਆ ਤੇ ਇਨਸਾਨ ਦੇ ਸਿਰ ਤੇ ਕ੍ਰੋਧ ਇੰਨਾ ਹਾਵੀ ਹੁੰਦਾ ਉਹਨੂੰ ਆਪਣੀ ਨੌਕਰੀ ਜਾਣ ਦੀ ਵੀ ਜਿਹੜੀ ਹੈ ਨਾ ਉਹ ਪਰਵਾਹ ਨਹੀਂ ਹੁੰਦਾ। ਇਹ ਕ੍ਰੋਧ ਜਿਹੜਾ ਇਹਦੀ ਵੀ ਉਮਰ ਕੋਈ ਲੰਬੀ ਨਹੀਂ। ਕਈ ਵਾਰ ਗੁਰੂ ਪਿਆਰੀ ਸਾਧ ਸੰਗਤ ਜੀ ਜਿਹਨੂੰ ਅਸੀਂ ਬਹੁਤਾ ਅਹਿਮੀਅਤ ਨਹੀਂ ਨਾ ਦਿੰਦੇ, ਉਸ ਉਹ ਲੰਬੀ ਬਿਮਾਰੀ ਹੁੰਦੀ ਹੈ। ਜਿਵੇਂ ਕਿਸੇ ਬਿਮਾਰੀ ਦਾ ਡਾਇਗਨੋਜ਼ ਹੁੰਦਾ ਫਿਰ ਇਸ ਨੂੰ ਕਹਿ ਦਿੰਦੇ ਆ ਕੈਂਸਰ ਹੋ ਗਿਆ, ਚਲੋ ਅੱਜ ਇਲਾਜ ਹੋਵੇਗਾ ਸਮੇਂ ਦੇ ਮੁਤਾਬਕ, ਪਰ ਇਹ ਲੰਬਾ ਇਲਾਜ ਹੈ। ਇਸੇ ਤਰ੍ਹਾਂ ਲੋਭ ਜਿਹੜਾ ਹੈ ਇਹ ਲੱਗਦਾ ਤਾਂ ਐਵੇਂ ਹੀ ਆ ਕਿ ਇਹ ਕੋਈ ਵੱਡੀ ਬਿਮਾਰੀ ਨਹੀਂ, ਲੇਕਿਨ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇਹ ਦਰਜਾ ਲੋਭੀ ਕਾ ਵਿਸਾਹ ਨਾ ਕੀਜੇ, ਖਿੰਦੇ ਵਿਸਾਹ ਨਹੀਂ ਕਰਨਾ ਚਾਹੀਦਾ। ਗੰਗੂ ਕੀ ਸੀਗਾ, ਛੋਟੇ ਸਾਹਿਬਜ਼ਾਦੇ ਸਤਿਕਾਰਯੋਗ ਮਾਤਾ ਗੁਜ਼ਰ ਕੌਰ ਦੀ, ਉਹਨਾਂ ਦਾ ਕੀ ਦੋਸ਼ ਸੀ? ਗੰਗੂ ਦੇ ਅੰਦਰ ਲੋਭ ਇੰਨਾ ਵੱਧ ਗਿਆ ਕਿ ਸਤਿਗੁਰੂ ਜੀ ਦੇ ਲਾਲਾ ਨੂੰ ਉਸ ਨੇ ਮੁਰਿੰਡੇ ਥਾਣੇ ਵਿੱਚ ਫੜਾ ਦਿੱਤਾ। ਅੰਦਰ ਲੋਭ ਸੀ, ਇਹ ਲੋਭ ਲੱਗਦਾ ਕਿ ਇਹ ਕੋਈ ਨੁਕਸਾਨ ਨਹੀਂ ਕਰ ਰਿਹਾ, ਇਸ ਤੋਂ ਵੱਡੀ ਤਾਕਤ ਵਾਲਾ ਜਿਹੜਾ ਮੋਹ ਹੈ। ਹੁਣ ਦੁਨੀਆਂ ਵਿੱਚ ਸੰਸਾਰ ਦੇ ਵਿੱਚ ਕਿਸੇ ਨਾਲ ਪ੍ਰੇਮ ਕਰਦੇ ਹਾਂ, ਸਨੇਹ ਕਰਦੇ ਹਾਂ, अपने फर्ज अदा करते हैं वह मोह विच नहीं आता, पर जदों किसी चीज की वस्तु की पकड़ कर लैने ओदे विच सुरत पा लैने ते फिर पातशाह जी दे बोल ने पंकज मोह पग नहीं चाले हम देखा तह डूबी वाले, पता नहीं किन्ने पूर मोह करके इस मोह रूपी चक्कड़ दे विच डुब गए ने। और सब तो अखीर जेड़ा है सब तो वड्डा जरनैल जेड़ा वह हंकार है, धन गुरु तेग बहादुर महाराज जी की बाणी है, संतो मन का मान त्यागो, जेड़ा बंदगी करन वाला है जेड़ा परमार्थ दे रस्ते ते तुरन वाला है, एवें असी कह सकते हैं जिवें गां सारा दिन तुहानू पता है उस नूं चरागे विच छड़ दिता जांदा है, सारा दिन वह चुगदी है लेकिन उहदे अंदर बिरती हुंदी है कि मेरा बछड़ा जेड़ा उत्थे है उहदे अंदर, फिर ऐसे शरीर दे खून दे विच कोई सैल हुंदे ने वह दुध पैदा करते ने, ते फिर जदों घर पहुंचती है तो दुध सारा जिहड़ा है वह मालक ही कढ लैंदा है, पर जे किते कांजी दा तुबका पै जाए जिहड़ा 8 घंटिया दा 10 घंटिया दा प्रोसैस है वह एक बूंद दे नाल ही खत्म हो जाता है, एक बूंद दे नाल। इसे तरह मनुख मात गर्भ विच रहिंदा है उहदी उम्र 50 साल हो जाए उहदी 60 हो जाए 70 हो जाए कहिंदे जे किते उहदी जबान दे उत्ते एक बूंद जहर दी उहदा जीवन समाप्त दा कारण बनदी है, एक बूंद। इसे तरह परमार्थ दे रस्ते ते तुरन वाला जिहड़ा पांदी है उहनू सुचेत होण वास्ते पंजां दे विच्चों जे किते तेरे मन दे विच, क्योंकि शरीर नू खत्म करन वास्ते जिवें भोजन असीं छकदे हां जी, भोजन छकदे हां सानू बल मिले, ते जे किते भोजन वधीक छक लईए ते कई वार मनुख दी शरीरक जिहड़ा रोग लग जांदा ते मौत भी हो जांदी है। इसे ही तरह गुरु साहब जी ने बचन कीता है कि ऐ इंसान जिथे तू परमार्थ दे रस्ते ते तुरना है रब दे रस्ते ते तुरना है उथे ए बड़ा ख्याल रखना है कि ए पंजा विकारां तो बच के रहना है, जिवें एक भांडे दे विच 9 छेक होणगे ते उन्हां छेकां दे राहीं भावें जिन्ना मर्जी जल पाई जाओ, जे सरवण जिहड़े दित्ते ने ए सरवणां दे राहीं परमात्मा दा नाम सुनना है ते असीं निंदिया सुणीए, ए नेत्रो मेरियो हर तुम मैं जो धरी हर बिन अवर न देख, जे पराया तन वेख लिया तां गुरु प्यारी साध संगत जी ए जिहड़े 5 जिहड़े ने ए काम क्रोध मोह लोभ हंकार जिहड़े ए साडे इस किले दे अंदर डाके मार रहे ने, और इंसान नू इन्हां इंद्रियां दे उत्ते जदों तक कंट्रोल नहीं हुंदा उदों तक परमात्मा वाहिगुरु दे परमार्थ दे रस्ते ते तुरिया नहीं जा सकदा।
सिकदा रहो नह पति आया।
हुण इहदे ते उपर वजीर ने ताकतवर जिहड़े ने कहिंदे फैसला उन्हां कोल भी नहीं हो सकिया।
उमरा वह आगे चीरा।
हुण कहिंदे वजीर तो भाव उहदे तो भी उपर जिहड़ा कोई ताकतवर ऑफिसर सीगा उहदे कोल चले गए, पर जिहड़ा पंजां दा झगड़ा है ए दुनियावी कोई भी नबेड़ नहीं सकता, उन्हां कोल भी ए झगड़ा खत्म नहीं हो सकिया।
मिल राजन राम नबेरा।
केवल ता केवल गुरु दी शरण है, अज पढ़िया ना बलिहारी गुरे अपने द्योहाड़ी सदवार, जिन मानस ते देव ते किए करत न लागी वार, ए गुरु समरथ है जैसा सतगुरु सुनीदा तैसो ही मैं डीठ, बिछड़िया मेले प्रभु हर दरगे का बसीठ, हर नामो मंत्र दड़ाएंदा कटे होमे रोग, नानक सतगुरु तिना मिलाया जिन तुरे पिया संजो। भागा वाले हाँ के असी उस परमात्मा वाहिगुरु दी शरण विच जिथे ए सारा झगड़ा खत्म हो गया।
अब ढूंढन कतहो ना जाई।
हुण जदों एक परमात्मा नाल मिलाप हो गया हुण लभण दी लोड़ नहीं पै रही कि हुण किथे लभणा है, हुण क्योंकि हिरदे घर दे विच ਕਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ, ਅੰਮ੍ਰਿਤਾਂ ਹਿਰਦੇ ਘਰ ਵਿੱਚ ਸੀ। ਜਦੋਂ ਤੱਕ ਗੁਰੂ ਦੇ ਸ਼ਬਦ ਨਾਲ ਨਹੀਂ ਸੀਗੇ ਜੁੜੇ, ਉਦੋਂ ਤੱਕ ਸਾਡਾ ਮਨ ਥਿਰ ਨਹੀਂ ਸੀਗਾ, ਭਟਕ ਰਹੇ ਸੀ।
ਗੋਬਿੰਦ ਭੇਟੇ ਗੁਰ ਗੋਸਾਈ।
ਹੁਣ ਜਦੋਂ ਪਰਮਾਤਮਾ ਵਾਹਿਗੁਰੂ ਮਿਲ ਗਿਆ ਤੇ ਉਸ ਦੇ ਮਿਲਾਪ ਦੇ ਨਾਲ ਇਹ ਸਾਰੀ ਭਟਕਣਾ ਜਿਹੜੀ ਹੈ ਉਹ ਖਤਮ ਹੋ ਗਈ।
ਰਹਾਓ,
ਇੱਥੇ ਠਹਿਰਾਓ ਸਤਿਗੁਰ ਜੀ ਨੇ ਕੀਤਾ ਹੈ।
ਆਇਆ ਪ੍ਰਭ ਦਰਬਾਰਾ।
ਹੁਣ ਪ੍ਰਭੂ ਦਰਬਾਰ ਦੇ ਵਿੱਚ ਪਹੁੰਚ ਗਏ। ਜੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਗਏ ਜੇ, ਜਦੋਂ ਗੁਰੂ ਦਰਬਾਰ ਦੇ ਵਿੱਚ ਤੁਸੀਂ ਆ ਗਏ
ਤਾਂ ਸਗਲੀ ਮਿੱਟੀ ਪੁਕਾਰਾ।
ਜਿਹੜੀਆਂ ਸ਼ਿਕਾਇਤਾਂ ਸਨ ਰੱਬ ਨੇ ਦਿੱਤਾ ਕੁਝ ਨਹੀਂ। ਆ ਦੇਖੋ, ਇਹ ਮੈਂ ਜਦੋਂ ਬਚਨ ਇੱਥੋਂ ਕੀਤੇ ਤੇ ਬੜੇ ਪਿਆਰ ਨਾਲ ਬਹੁਤ ਸਾਰੀਆਂ ਸੰਗਤਾਂ ਨੇ ਇਸ ਨੂੰ ਫੋਨ ਕਰਕੇ ਦੱਸਿਆ ਕਿ ਸੱਚੀ ਗੱਲ ਹੈ ਕਿ ਸਾਡੇ ਕੋਲ ਤਾਂ ਬੜੀ ਕੀਮਤੀ ਦਾਤ ਹੈ। ਦੋ ਅੱਖਾਂ ਨੇ, ਦੋ ਹੱਥ ਨੇ ਜਿਨ੍ਹਾਂ ਨਾਲ ਪਰਉਪਕਾਰ ਕਰਨਾ ਹੈ, ਔਰ ਦੋ ਪੈਰ ਨੇ ਸੇਵਾ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ। ਅੱਜ ਤੁਹਾਡਾ ਨੌਜਵਾਨ, ਅੱਜ ਬਿਪਤਾ ਬਣੀ ਹੋਈ ਹੈ ਨਾ, ਬਿਪਤਾ ਦੇ ਵਿੱਚ ਤੁਹਾਡਾ ਨੌਜਵਾਨ ਸੇਵਾ ਕਰ ਰਿਹਾ। ਉਹਦਾ ਸੇਵਾ ਦਾ ਕਾਰਨ ਹੈ ਤੁਹਾਡੇ ਅੰਦਰ ਇਹ ਸੇਵਾ ਦਾ DNA ਹੈ ਵਿੱਚ। ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ। ਬੱਚੇ ਨੌਜਵਾਨ ਰੁਕ ਰਹੇ ਨੇ, ਉਹ ਕਿਉਂ ਨਹੀਂ ਰੁਕ ਰਹੇ? ਕਿਉਂਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਪੰਥ ਵਾਸਤੇ ਵੱਡੀ ਕੁਰਬਾਨੀ ਦਿੱਤੀ ਹੈ, ਸ਼ਹੀਦੀ ਜਾਮ ਪੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰਬੰਸ ਵਾਰਿਆ, ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਵਾਰਸ ਬਣ ਕੇ ਅੱਜ ਤੁਹਾਡੇ ਨੌਜਵਾਨ ਜਿਹੜੇ ਨੇ ਉਹ ਇੱਕ ਇੱਕ ਦੀ ਖੈਰ ਖਬਰ ਰੱਖ ਰਹੇ ਨੇ, ਕਿਉਂਕਿ ਉਹਨਾਂ ਦੇ ਅੰਦਰ ਸਿੱਖੀ ਦੀ ਦਾਤ ਹੈ। ਉਹਨਾਂ ਨੂੰ ਕਿਸੇ ਨੇ ਨੀ ਪ੍ਰੇਰਿਆ, ਉਹਨਾਂ ਨੂੰ ਪ੍ਰੇਰਨਾ ਸਿੱਖ ਇਤਿਹਾਸ ਦੇ ਰਿਹਾ ਕਿ ਜਦੋਂ ਤੱਕ ਮੇਰੇ ਭਰਾ ਦੇ ਮੁੱਖ ਵਿੱਚ ਪ੍ਰਸ਼ਾਦਾ ਨਹੀਂ ਪੈਂਦਾ ਉਦੋਂ ਤੱਕ ਮੈਂ ਆਪਣੇ ਘਰ ਵਿੱਚ ਪ੍ਰਸ਼ਾਦਾ ਨਹੀਂ ਛਕਣਾ। ਅੱਜ ਜਦੋਂ ਬੜੀ ਵੱਡੀ ਨਾਕਾਮੀ ਹੈ, ਆ ਮੇਰੇ ਕੋਲ ਵੀਰ ਜੰਮੂ ਕਸ਼ਮੀਰ ਦੇ ਲਗਾਤਾਰ ਸੇਵਾ ਕਰਨ ਵਾਸਤੇ ਆ ਰਹੇ ਨੇ, ਔਰ ਇੱਥੋਂ ਦੇ ਸਤਿਕਾਰਯੋਗ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਇਸ ਵਿਖੜੇ ਸਮੇਂ ਦੇ ਵਿੱਚ, ਮੈਂ ਇੱਕ ਬੇਨਤੀ ਕਰਾਂ, ਹੜ੍ਹ ਪੀੜਤ ਨਾ ਆਖੋ, ਹੜ੍ਹ ਪ੍ਰਭਾਵਿਤ ਆਖੋ। ਅਸੀਂ ਨਿਕਲ ਰਹੇ ਹਾਂ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅਸੀਂ ਇੱਥੇ ਨਹੀਂ ਰਹਿਣਾ। ਇੱਕ ਦਿਨ ਸਾਡਾ ਸਮਾਂ ਫਿਰ ਵਾਹਿਗੁਰੂ ਨੇ ਦੇਣਾ, ਅਸੀਂ ਇਸ ਇਲਾਕੇ ਦੇ ਵਿੱਚ ਜਿੱਥੇ ਅੱਜ ਹੜ੍ਹ ਪ੍ਰਭਾਵਿਤ ਆ ਉੱਥੇ ਲੰਗਰ ਲਾਇਆ ਕਰਨੇ ਆ, ਸਿੱਖ ਉੱਥੇ ਵੀ ਪਰਉਪਕਾਰ ਕਰੇਗਾ। ਅਸੀਂ ਉਸ ਦੇ ਵਿੱਚੋਂ ਨਿਕਲ ਰਹੇ ਹਾਂ, ਔਰ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ 20 ਕਰੋੜ ਰੁਪਇਆ ਰੱਖਿਆ, ਔਰ ਮੈਂ ਇੱਕ ਬੇਨਤੀ ਕਰ ਦਵਾਂ, ਜਿੰਨੀ ਸੰਸਥਾ ਦੇ ਕੋਲ ਮੈਨ ਪਾਵਰ ਹੈ, ਜਿੰਨੇ ਸਾਡੇ ਵੀਰ, ਉਹ ਬੇਗਾਨੇ ਨਹੀਂ, ਇਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੁਹਾਡੇ ਕੋਈ ਬੱਚੇ ਨੇ, ਤੁਹਾਡੇ ਕੋਈ ਚਾਚੇ ਨੇ, ਤੁਹਾਡੇ ਕੋਈ ਭਰਾ ਨੇ, ਇਹ ਤੁਹਾਡੇ ਨਾਲ ਰਲ ਮਿਲ ਕੇ ਸੇਵਾ ਕਰ ਰਹੇ ਨੇ, ਜਿੰਨੀਆਂ ਜਥੇਬੰਦੀਆਂ ਕਰ ਰਹੀਆਂ ਮੁਬਾਰਕ ਹੈ। ਪਰ ਮੈਂ ਦੂਸਰੇ ਪਾਸੇ ਇਹ ਬੜਾ ਮਾਣ ਮਹਿਸੂਸ ਕਰਨਾ ਕਿ ਹਜ਼ਾਰਾਂ ਸਾਡੇ ਨੌਜਵਾਨ ਰਾਤ ਦਿਨ, ਕਿਸੇ ਦੀ ਡਿਊਟੀ ਲੱਗੀ ਆ ਨਹੀਂ ਡਿਊਟੀ ਲੱਗੀ, ਰਾਤ ਦਿਨ ਉਹ ਸੇਵਾਵਾਂ ਵਿੱਚ ਲੱਗੇ ਨੇ, ਕਿਉਂਕਿ ਗੁਰੂ ਸਾਹਿਬ ਜੀ ਦੀ ਕਿਰਪਾ ਹੈ, ਰਹਿਮਤ ਹੈ ਇਸ ਕੌਮ ਤੇ। ਸੋ ਸਤਿਗੁਰ ਜੀ ਨੇ ਸਾਨੂੰ ਸੇਵਾ ਵਿੱਚ ਲਾਇਆ, ਗੁਰੂ ਦੀ ਸ਼ਰਨ ਵਿੱਚ ਪਿਆ, ਸਾਨੂੰ ਇਹ ਗਿਆਨ ਪ੍ਰਾਪਤ ਹੋਇਆ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ
ਲਬਦ ਆਪਣੀ ਪਾਈ।
ਹੁਣ ਜਿਸ ਵਸਤੂ ਵਾਸਤੇ ਮੈਂ ਭਟਕ ਰਿਹਾ ਸੀਗਾ ਉਹ ਵਸਤੂ ਮੈਨੂੰ ਪ੍ਰਾਪਤ ਹੋ ਗਈ ਹੈ।
ਤਾ ਕਤ ਆਵੈ ਕਤ ਜਾਈ।
ਹੁਣ ਨਾ ਕਿਤੇ ਆਉਣ ਦੀ ਨਾ ਕਿਤੇ ਜਾਣ ਦੀ ਜ਼ਰੂਰਤ ਹੈ।
ਤਹ ਸਾਚ ਨਿਆਇ ਨਬੇਰਾ।
ਉਸ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜੰਜਮਾਲਿਆ। ਸੰਸਾਰ ਦੀਆਂ ਕੋਰਟਾਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਇਨਸਾਫ਼ ਨਹੀਂ ਮਿਲ ਸਕਦਾ। ਜਿਹੜਾ ਸੱਚਾ ਹੈ ਉਸ ਨੂੰ ਝੂਠਾ ਕਰਾਰ ਦੇ ਦਿੱਤਾ ਜਾਂਦਾ, ਜਿਹੜਾ ਝੂਠਾ ਉਹਨੂੰ ਸੱਚਾ। ਲੇਕਿਨ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿੰਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ ਨਾਨਕ ਤੇ ਮਖੁਜਲੇ, केती छुट्टी नाल ओ सचा न्याय करदा है।
ऊहा साम ठाकुर साम चेरा,
उत्थे भावे कोई राजा है ते भावे कोई ओदा गरीब वर्कर होवे कामा होवे, कहिंदे उत्थे सारे बराबर हो जांदे ने।
अंतर जामी जान,
ओ परमात्मा अंतर जामी है, कट कट के अंतर की जानत, भले बुरे की पीर पछानत। अंतर जामी पुरख विदाते, श्रद्धा मन की पूरे, ओ वाहिगुरु साडा अंदर दिया जानदा है।
बिन बोलत आप पछाने,
बिन बोलिया सब किस जानदा, वाहिगुरु दे चरणा दे विच किते अंदरों अरदास तीबर अरदास पट साहबाना वांग निकल जाए ते सानू भी साक्षात गुरु ग्रंथ साहब राही इस विचारधार राही उस अकाल पुरख दे दीदार हो जाणगे।
सर्वथान को राजा,
हुण सारे थाई ओ परमात्मा जिहड़ा व्यापक परमात्मा जिहड़ा है ओ दृष्टमान अंदरों ज्ञान होड़ करके हो गया।
तह अनहद शब्द अगाजा,
हुण बाजे जिहड़े ने अंदर गज रहे ने, आनंद सुनो वडभागीओ सगल मनोरथ पूरे गुरु अमरदास महाराज जी दे बोल ने के हुण ओ परमात्मा वाहिगुरु ने गुरु दे मिलाप तो बाद आनंद पिया मेरी माए सत गुरु मैं पाया ते फिर अंदरों जड़े ने ओ बाजे ओ धुन जड़ी आ ओ गजन लग पई है।
तिस पह क्या चतुराई,
इत्थे थोड़ा ध्यान देना है कि परमात्मा दे नाल चतुराई नहीं हो सकती। कई बार इंसान धोखा करदा है ते सच जाने ओ धोखा गुरु नाल नहीं जे करदा, धोखा अपने नाल करदा है। सहस सियाणपा लख होए ता एक ना चले नाल, परमात्मा दे घर दे विच कोई सियाणप नहीं नाल जा सकदी।
मेल नानक आप गवाई,
गुरु नानक साहब महाराज जी दे किडे अंदर निम्रता दसी आ के उस परमात्मा दे अगे सिलंडर होना है, तन मन धन सब सौंप गुरु को हुक्म मन्या पाईए। सो सतगुरु जी गरीब नवाज धन श्री गुरु ग्रंथ साहब महाराज जी कृपा करन और पट साहबाना दा जेड़ा है अज मिलाप दिवस है उस नू सारी संगत नू उस दिहाड़े दी बहुत बहुत बधाई। और एक बार धन श्री गुरु ग्रंथ साहब महाराज जी दा गुरु की संगत दा समुचे प्रबंध दा सिंह साहबान दा बहुत बहुत धन्यवाद। आओ आखरी पंक्तियां पढ़ के असीस प्राप्त करिए।
सर्वथान को राजा, तह अनहद शब्द अगाजा, तिस पह क्या चतुराई, मिल नानक आप गवाई।
वाहे गुरु जी का खालसा, वाहे गुरु जी की फतेह।